ਵਾਹਿਗੁਰੂ ਸਾਹਿਬ ਜੀਓ, ਕਹਿਓ ਨਾ ਮੇਟੋ ਚੱਲ ਮਰਦਾਨਾ, ਸੰਗ ਕਾਜ ਹੈ ਤੇਰੇ, ਗਏ ਨਗਰ ਮਹਿ ਸਦਨ ਹੈ ਪਹੁੰਚੇ, ਦਾਸੀ ਤੁਲਸਾ ਹੇਰੇ, ਠਾਂਡੀ ਅਦੋ ਗਹੋਰੀ ਤਬ ਹੀ ਬੁੱਧ ਭਰਾਤ ਜੀ ਆਏ, ਹਰਖ ਨਾਨਕੀ ਅੰਗ ਨਵੇ ਵਹਿ ਕੇਕੀ ਘਨ ਗਰ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਲੜੀਵਾਰ ਚੱਲ ਰਹੀ ਕਥਾ ਪੂਰਬਰਧ ਅਧਿਆਇ 36ਵਾਂ ਸਰਵਣ ਕਰ ਰਹੇ ਹਾਂ 433 ਅੰਗ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ। ਸੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਭਾਈ ਮਰਦਾਨੇ ਨੇ ਸੁੰਦਰ ਲਵਾਬ ਜੋ ਭਾਈ ਫਰੰਦੇ ਪਾਸੋਂ ਲੈ ਕੇ ਵਜਾਈ ਹੈ, ਭਾਈ ਫਰੰਦੇ ਬਾਰੇ ਵੀ ਚਾਨਣ ਪਾਇਆ ਕਿ ਇਹ ਦੇਵਤਿਆਂ ਦਾ ਗੰਧਰਵ ਹੈ। ਸੋ ਇਸ ਤਰ੍ਹਾਂ ਪਰ ਭਾਈ ਮਰਦਾਨਾ ਸਤਿਗੁਰੂ ਮਹਾਰਾਜ ਨੂੰ ਬੇਨਤੀ ਕਰਨ ਲੱਗਾ ਕਿ ਭੁੱਖ ਡਾਢੀ ਸਤਾਉਂਦੀ ਹੈ, ਇਸ ਕਰਕੇ ਮੈਂ ਨਾਲ ਨਹੀਂ ਰਹਿ ਸਕਦਾ, ਆਪ ਜੀ ਤਾਂ ਸਮਾਧੀ ਲਾ ਲੈਂਦੇ ਹੋ ਪਰ ਨਾ ਪਾਣੀ ਨਾ ਰੋਟੀ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ। ਪਰ ਸਤਿਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ ਕਿ ਤੂੰ ਸ਼ੁਰੂ ਤੋਂ ਲੈ ਕੇ ਸੁਭਾਅ ਹੈ ਕਿ ਮੰਗਣਾ ਹੀ ਮੰਗਣਾ, ਇਹ ਜਿਹੜੀਆਂ ਆਦਤਾਂ ਨੇ ਮੰਗਣ ਵਾਲੀਆਂ ਛੱਡ, ਦੁਨੀਆਂ ਤੋਂ ਨਹੀਂ ਆਪਾਂ ਮੰਗਣਾ, ਆਪਾਂ ਕਰਤਾਰ ਤੋਂ ਮੰਗਣਾ। ਕਰਤਾਰ ਨੇ ਬੰਦੇ ਦੀ ਪਰਾਲਭ ਲਿਖੀ ਹੁੰਦੀ ਹੈ, ਮਹਾਰਾਜ ਦੇ ਉਪਦੇਸ਼ ਹੋਣ ਕਰਕੇ ਮਨ ਦੇ ਅੰਦਰੋਂ ਤ੍ਰਿਸ਼ਨਾ ਦਾ ਦੁੱਖ ਦੂਰ ਹੋਇਆ ਔਰ ਗੁਰਾਂ ਦੇ ਮਿੱਠੇ ਵਾਕ ਸੁਣ ਕੇ ਹਿਰਦੇ 'ਚ ਠੰਡ ਪਈ, ਸੰਤੋਖ ਆ ਗਿਆ, ਮਾਨੋ ਗੁਰਾਂ ਨੇ ਆਪਣੇ ਬਚਨਾਂ ਨਾਲ ਜਨਮਾਂ ਜਨਮਾਂ ਦੀ ਤ੍ਰਿਸ਼ਨਾ ਦੂਰ ਕਰ ਦਿੱਤੀ। ਸੋ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਬੇਬੇ ਨਾਨਕੀ ਜੀ ਨੇ ਆਪ ਨੂੰ ਯਾਦ ਕੀਤਾ ਸੀ ਔਰ ਨਾਲੇ ਮੈਂ 20 ਰੁਪਈਏ ਜਿਹੜੇ ਲੈ ਕੇ ਆਇਆ ਹਾਂ ਉਹ ਵੀ ਵਾਪਸ ਕਰ ਦਿਆਂ, ਇਸ ਤਰ੍ਹਾਂ ਦੀ ਬੇਨਤੀ ਕੀਤੀ ਸੀ। ਆਓ ਅੱਗੇ ਸ਼ਰਵਣ ਕਰਦੇ ਹਾਂ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਹਿਓ ਨਾ ਮੇਟੋ ਚੱਲ ਮਰਦਾਨਾ, ਸੰਗ ਕਾਜ ਹੈ ਤੇਰੇ।
ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਚੱਲ ਪਈ ਮਰਦਾਨਿਆ, ਤੇਰਾ ਕਿਹਾ ਨਹੀਂ ਮੋੜਦੇ ਅਸੀਂ, ਕਿਉਂਕਿ ਤੇਰੇ ਨਾਲ ਸਾਡਾ ਕਾਰਜ ਹੈ, ਧੁਰਾਂ ਤੋਂ ਨਿਰੰਕਾਰ ਜੀ ਵੱਲੋਂ ਤੇਰੀ ਸੇਵਾ ਸਾਡੇ ਨਾਲ ਲੱਗੀ ਹੈ।
ਗਏ ਨਗਰ ਮਹਿ ਸਦਨ ਹੈ ਪਹੁੰਚੇ, ਦਾਸੀ ਤੁਲਸਾ ਹੇਰੇ।
ਜਦੋਂ ਨਗਰ ਸੁਲਤਾਨਪੁਰ ਸਾਹਿਬ ਦੇ ਵਿੱਚ ਪਹੁੰਚੇ, ਬੇਬੇ ਨਾਨਕੀ ਦੇ ਗ੍ਰਹਿ ਦੇ ਕੋਲੇ, ਉਸ ਵਕਤ ਤੁਲਸਾ ਦਾਸੀ ਸੀ ਜੋ ਉਸਨੇ ਦੇਖੇ।
ਠਾਂਡੀ ਅਦੋ ਗਹੋਰੀ ਤਬ ਹੀ ਵੱਧ ਭਰਾਤ ਜੀ ਆਏ।
ਸੋ ਅਦੋ ਗੁਹਾਰੀ ਹੁੰਦਾ ਥੱਲਿਓ ਹੀ ਹੇਠੋਂ ਹੀ ਆਵਾਜ਼ ਦਿੱਤੀ, ਬਧੂ ਜੀ। ਸੋ ਬਹੂ ਜੀ ਕਹਿਣ ਲੱਗੀ ਉਸ ਵਕਤ ਬੇਬੇ ਨਾਨਕੀ ਨੂੰ, ਕਿਉਂਕਿ ਉੱਥੋਂ ਦੀ ਰਹਿਣ ਵਾਲੀ ਸੀ, ਸੋ ਕਹਿਣ ਲੱਗੀ ਬਹੂ ਜੀ ਭਰਾਤਾ ਜੀ ਤੁਹਾਡੇ ਆ ਗਏ ਹਨ।
ਹਰਖ ਨਾਨਕੇ ਅੰਗ ਨਾ ਵਹਿ ਕੇਕੀ ਘਨਗਰ ਜਾਏ।
ਕੇਕੀ ਤੋਂ ਭਾਵ ਜਿਵੇਂ ਮੋਰ ਹੁੰਦੇ ਨੇ, ਬੱਦਲ ਗਰਜਦੇ ਨੇ ਤਾਂ ਮੋਰ ਵੀ ਬੋਲਦੇ ਨੇ, ਉਸ ਵਕਤ ਮਾਨੋ ਬੱਦਲ ਦੇ ਗਰਜਣ ਨਾਲ ਜਿਵੇਂ ਮੋਰ ਨੂੰ ਖੁਸ਼ੀ ਹੁੰਦੀ, ਪੈੜਾਂ ਪਾਉਣ ਲੱਗ ਜਾਂਦਾ। ਬੇਬੇ ਨਾਨਕ ਜੀ ਬਹੁਤ ਖੁਸ਼ ਹੋਏ ਨੇ, ਵੀਰ ਆਇਆ ਹੈ, ਔਰ ਖੁਸ਼ੀ ਜਿਹੜੀ ਇੰਨੀ ਜ਼ਿਆਦਾ, ਖੁਸ਼ੀ ਅੰਗਾਂ ਵਿੱਚ ਸਮਾਉਂਦੀ ਨਹੀਂ ਹੈ।
ਪਦ ਪੰਕਜ ਪਰ ਧਾਏ ਧਰਿਓ ਸਿਰ ਧਰਮ ਭੇਲ ਕਰਤਾ ਹੀ।
ਸਾਰੇ ਧਰਮ ਛੱਡ ਕੇ ਚਰਨਾਂ ਕਮਲਾਂ 'ਤੇ ਜਾ ਕੇ ਉਸ ਵਕਤ ਆਪਣਾ ਜਿਹੜਾ ਸਿਰ ਸੀ, ਉਮਰੋਂ ਛੋਟੇ ਅੱਗੇ ਉਮਰੋਂ ਵੱਡੇ ਨੇ, ਮੱਥਾ ਨਾ ਟੇਕਣਾ, ਮਰਿਆਦਾ ਪੇਲ ਕੇ ਉਲਟ ਕੇ, ਭਾਵ ਬੇਬੇ ਜੀ ਵੱਡੇ ਹਨ ਭਾਵੇਂ 5 ਸਾਲ, ਪਰ ਫਿਰ ਵੀ ਉਹ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦਾ ਸਰੂਪ ਜਾਣ ਕੇ ਮੱਥਾ ਟੇਕਦੇ ਹਨ।
ਜੁਗ ਕਰ ਪਰ ਤਹਿ ਸਿਰ ਤਬ ਲੇਕਰ ਪਰਮ ਪੁਖ ਪੁੰਨ ਪ੍ਰਾਹੀ।
ਪਰ ਧੰਨ ਗੁਰੂ ਨਾਨਕ ਦੇਵ ਜੀ ਵੀ ਮਰਿਆਦਾ ਪੁਰਸ਼ੋਤਮ ਨੇ, ਉਹਨਾਂ ਨੇ ਆਪਣੇ ਚਰਨਾਂ ਤੋਂ ਪਹਿਲਾਂ ਹੀ, ਸਿਰ ਰੱਖਣ ਤੋਂ ਪਹਿਲਾਂ ਦੋਨੋਂ ਹੱਥਾਂ 'ਤੇ ਬੇਬੇ ਦਾ ਜੋ ਮੱਥਾ ਸੀ ਚੁੱਕ ਲਿਆ। ਨਹੀਂ ਬੇਬੇ, ਤੇਰਾ ਅਧਿਕਾਰ ਨਹੀਂ, ਤੂੰ ਵੱਡੀ ਹੈ, ਇਸ ਕਰਕੇ ਸੋ ਮੱਥਾ ਨਹੀਂ ਟੇਕਣਾ ਮੈਨੂੰ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਮਰਿਆਦਾ ਦੱਸੀ ਹੈ, ਦੋਵਾਂ ਹੱਥਾਂ ਕਰ ਕਮਲਾਂ ਦੇ ਪਰ ਸਿਰ ਬੇਬੇ ਦਾ ਰੋਕ ਲਿਆ, ਔਰ ਇਸ ਤਰੀਕੇ ਨਾਲ ਜੋ ਸਤਿਗੁਰੂ ਜੀ ਨੇ ਕਿਹਾ,
ਜਾਣਤੇ ਹੋ ਤੁਮ ਕਰਨਾ ਹੈ ਆਵੋ ਧਰਤ ਚਰਨ ਸਿਰ ਧਾਈ।
ਹੁਣ ਤੂੰ ਸੁਣ ਬੇਬੇ, ਗੱਲ ਇਹ ਆ, ਮੈਂ ਇਸੇ ਕਰਕੇ ਘਰ ਨਹੀਂ ਆਉਂਦਾ, ਇਹ ਤੂੰ ਕਿਉਂਕਿ ਮਰਿਆਦਾ ਤੋਂ ਸਾਰਾ ਕੰਮ ਪੁੱਠਾ ਕਰ ਦਿੰਦੀ, ਜਦੋਂ ਮੈਂ ਆਉਂਦਾ ਤੂੰ ਹਮੇਸ਼ਾ ਮੈਨੂੰ ਮੱਥਾ ਟੇਕਣ ਲੱਗ ਜਾਂਦੀ ਹੈ, ਇਹ ਚੰਗਾ ਨਹੀਂ ਹੈ, ਕਿਉਂਕਿ ਤੂੰ ਵੱਡੀ ਹੈ।
ਬਹੁਰ ਨਾ ਮਿਲੋ ਆਨ ਕਰ ਤੁਮਕੋ ਹੋਏ ਔਗਣ ਅਧਿਕਾਈ।
ਹੁਣ ਮੈਂ ਫਿਰ ਤੁਹਾਨੂੰ ਨਹੀਂ ਮਿਲਣਾ ਆ ਕੇ ਦੁਬਾਰਾ, ਕਿਉਂਕਿ ਇਹ ਬਹੁਤ ਵੱਡਾ ਔਗਣ ਹੋ ਗਿਆ, ਗਲਤੀ ਹੈ ਇਹ, ਮਰਿਆਦਾ ਨਹੀਂ ਤੋੜਨੀ ਚਾਹੀਦੀ, ਕਿਉਂਕਿ ਤੁਸੀਂ ਵੱਡੇ ਹੋ, ਮੈਨੂੰ ਤੁਸੀਂ ਪਾਲਿਆ ਹੈ, ਭਾਵੇਂ ਤੁਸੀਂ ਛੋਟੇ ਸੀ ਪਰ ਫਿਰ ਵੀ ਤੁਸੀਂ ਵੱਡੇ, ਔਰ ਇਸ ਕਰਕੇ ਮੈਂ ਤੁਹਾਡਾ ਸਤਿਕਾਰ ਬਹੁਤ ਕਰਦਾ ਹਾਂ।
ਸੁਣੋ ਭਰਾਤ ਜੀ, ਜਿਉਂ ਤੁਮ ਭਾਖਿਓ ਤਿਉਂ ਆਏ ਸੋ ਅਨੁਸਾਰ।
ਭਰਾਤਾ ਜੀ ਸੁਣੋ, ਜਿਵੇਂ ਤੁਸੀਂ ਬਚਨ ਕੀਤਾ ਹੈ ਉਹ ਤਾਂ ਠੀਕ ਹੈ, ਮੈਂ ਤਾਂ ਤੁਹਾਡੀ ਆਗਿਆ ਦੇ ਵਿੱਚ ਹਾਂ, ਤੁਹਾਡੇ ਹੁਕਮ ਤੋਂ ਬਾਹਰ ਨਹੀਂ ਜਾਂਦੇ।
ਨਿਜ ਦਰਸ਼ਨ ਦੇਵਤ ਮੁਝ ਰਹੇ ਕਰਿਓ ਨਾ ਹਿਰਦੈ ਵਿਸਾਰਾ।
ਪਰ ਕਿਰਪਾ ਕਰਿਓ, ਆਪਣੇ ਦਰਸ਼ਨ ਮੈਨੂੰ ਹਮੇਸ਼ਾ ਦਿੰਦੇ ਰਹਿਓ, ਮੈਨੂੰ ਕਦੇ ਵੀ ਆਪਣੇ ਮਨ ਦੇ ਅੰਦਰੋਂ ਵਿਸਾਰਿਓ ਨਾ ਜੀ।
ਨਿਤ ਸਿਮਰਨ ਹੋ ਮਨ ਮਹਿ ਕਰ ਹੋ ਕਬ ਕਬ ਆਬ ਹੋ ਐਨਾ।
ਕਿਉਂਕਿ ਮੈਂ ਮਨ ਦੇ ਅੰਦਰ ਤੁਹਾਨੂੰ ਹਮੇਸ਼ਾ ਯਾਦ ਕਰਦੀ ਹਾਂ, ਨਿਤ ਸਿਮਰਨ ਹੋ ਮਨ ਮਹਿ ਕਰ ਹੋ। ਮਹਾਰਾਜ ਕਹਿੰਦੇ ਨੇ ਮੈਂ ਯਾਦ ਤਾਂ ਤੁਹਾਨੂੰ ਹਮੇਸ਼ਾ ਰੱਖਦਾ ਹਾਂ ਇੱਧਰੋਂ, ਕਿਉਂਕਿ ਬੇਬੇ ਜੀ ਯਾਦ ਕਰਦੇ ਰਹਿੰਦੇ ਨੇ, ਜਿਹੜਾ ਗੁਰਾਂ ਨੂੰ ਯਾਦ ਕਰਦਾ ਸਤਿਗੁਰੂ ਉਹਨਾਂ ਨੂੰ ਯਾਦ ਕਰਦੇ ਨੇ, ਕਬ ਕਬ ਆਵ ਹੋ ਐਨਾ, ਕਦੇ ਕਦੇ ਘਰ ਆਉਂਦਾ ਹਾਂ।
ਕਰਨਾ ਕਰਤ ਰਹੋ ਕਰਨਾ ਕਰ ਕਮਲਾਨਨ ਗਤ ਦੈਨਾ।
ਸੋ ਕਹਿੰਦੇ ਇਸੇ ਪ੍ਰਕਾਰ ਆਪ ਕਿਰਪਾ ਕਰਦੇ ਰਹੋ, ਕਿਰਪਾ ਦੀ ਖਾਣੀ ਇਹ ਗੁਰੂ ਨਾਨਕ ਦੇਵ ਜੀ ਮਿਹਰ ਰੱਖਿਓ, ਪ੍ਰਾਤਾ ਜੀ ਇਹ ਕਮਲ ਮੁਖ ਵਾਲੇ ਆਪ ਕਲਿਆਣ ਦੇਣ ਵਾਲੇ ਹੋ, ਮੁਕਤੀ ਦੇ ਦੇਣ ਵਾਲੇ ਹੋ ਜੀ।
ਜਬ ਨਿਜ ਮਹਿ ਮਨ ਮਹਿ ਮਿਲਣ ਲਾਲ ਸਾਹ ਸਿਮਰੇ ਹੋ ਜਸ ਪਦ ਆਵ।
ਬਸ ਇਹ ਕਿਰਪਾ ਰੱਖਿਓ, ਜਦੋਂ ਮੇਰੇ ਮਨ ਦੇ ਅੰਦਰ ਮਿਲਣ ਦੀ ਲਾਲਸਾ ਹੋ ਜੇ, ਸਿਮਰਹੋ ਯਾਦ ਜਦੋਂ ਵੀ ਕਰਾਂ ਜਸ ਪਦ ਆਵੋ, ਉਸੇ ਵਕਤ ਹੀ ਛੇਤੀ ਦੇ ਨਾਲ ਆਉਣਾ।
ਹੋਵੋ ਨਿਕਟ ਕਿਦੋਂ ਕਿਤ ਦੂਰਾ ਤਬ ਮੈਂ ਬਿਲਮ ਨਾ ਲਾਵਾਂ।
ਕਿਉਂਕਿ ਜਦੋਂ ਵੀ ਤੁਸੀਂ ਯਾਦ ਕਰੋਗੇ ਸਿਰਫ ਮੈਨੂੰ ਸਿਮਰੋਗੇ, ਛੇਤੀ ਆਵਾਂਗਾ, ਮੈਂ ਚਾਹੇ ਤੁਹਾਡੇ ਤੋਂ ਦੂਰ ਹੋਵਾਂ, ਨੇੜੇ ਹੋਵਾਂ, ਕਿਤੇ ਵੀ ਹੋਵਾਂ, ਉਸੇ ਵਕਤ ਹੀ ਮੈਂ ਤੁਹਾਡੇ ਕੋਲ ਆਵਾਂਗਾ ਚੱਲ ਕੇ।
ਮਰਦਾਨਾ ਅਬ ਬੇਬੇ ਜੀ ਕੇ ਦੇਹੋ ਕਾਰਖ ਜੋ ਭੰਤ ਨਾਨਕੀ ਜਾਚੇ ਨਾਹੀ ਦੀਨ ਆਪ ਹੀ ਸੋ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਮਰਦਾਨਾ ਜਿਹੜੇ ਬੇਬੇ ਜੀ ਤੋਂ 20 ਰੁਪਈਏ ਲਏ ਸੀ ਤੂੰ ਉਹ ਵਾਪਸ ਕਰ। ਉਸ ਵਕਤ ਬੇਬੇ ਨਾਨਕੀ ਜੀ ਕਹਿਣ ਲੱਗੇ, ਜਾਚੇ ਨਾਹੀ, ਇਹਨੇ ਤਾਂ ਨਹੀਂ ਮੰਗੇ ਭਰਾਤਾ ਜੀ ਮੈਥੋਂ, ਇਹ ਤਾਂ ਮੈਂ ਆਪ ਖੁਸ਼ੀ ਨਾਲ ਹੀ ਦਿੱਤੇ ਨੇ। ਵੀ ਕਈ ਵਾਰ ਇਹਦਾ ਜੀ ਕਰਦਾ ਰੋਟੀ ਖਾਣ ਨੂੰ, ਕੋਈ ਚੀਜ਼ ਖਾਣ ਨੂੰ, ਅਤੇ ਤੁਹਾਡੇ ਨਾਲ ਰਹਿਣਾ ਬੜਾ ਕਠਿਨ ਹੈ, ਤੁਸੀਂ ਸਮਾਧੀ ਲਾ ਲਈ, ਇਹ ਉੱਥੇ ਭੁੱਖਾ ਰਹਿ ਪਿਆ, ਇਸੇ ਕਰਕੇ ਤਾਂ ਪਿੰਡ ਨੂੰ ਚੱਲਿਆ ਸੀ। ਤਾਂਹੀਓ ਮੈਂ ਇਹਨੂੰ ਕਹਿ ਦਿੱਤਾ ਕਿ ਤੂੰ ਪੈਸੇ ਰੱਖ ਲੈ ਕੋਲ, ਅਤੇ ਜਦੋਂ ਤੇਰਾ ਜੀ ਕਰੇ ਕੁਝ ਖਾਣ ਵਾਸਤੇ ਲੈ ਲਿਆ ਕਰ।
ਤੂੰ ਭਗਤਨ ਹਰ ਕੀ ਬਹੁ ਪਿਆਰੀ ਕਹਿਓ ਬੜੇ ਕੋ ਸੁਣਹਿ।
ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਜੀ ਬੋਲੇ ਕਿ ਤੂੰ ਹਰੀ ਦੀ ਬਹੁਤ ਪਿਆਰੀ ਭਗਤੀ ਹੈ, ਕਿਉਂਕਿ ਭਗਤੀ ਨੇ ਹੀ ਰੂਪ ਧਾਰਿਆ ਸੀ ਬੇਬੇ ਨਾਨਕੀ, ਔਰ ਕਹਿਓ ਵੱਡੇ ਕੋ ਸੁਣ ਹੈ, ਤੁਸੀਂ ਹਮੇਸ਼ਾ ਜਿਹੜਾ ਹੈ ਨਾ ਵੱਡਿਆਂ ਦੇ ਕਿਹਾ ਹੋਇਆ ਉਹ ਸੁਣਦੇ ਹੋ, ਔਰ ਰੱਬ ਸੁਣਦਾ, ਵੱਡਿਆਂ ਦਾ ਕਿਹਾ ਹੋਇਆ ਪਰਮਾਤਮਾ ਵੀ ਸੁਣਦਾ ਹੈ।
ਕਹਿ ਸੌਂਪੋ ਹਮ ਟਿਗ ਕਰ ਤਾਰਾ ਭਲੀ ਬਾਤ ਸਭ ਬਨ ਹੈ।
ਇਸ ਕਰਕੇ ਤੁਸੀਂ ਇਹ ਕਿਰਪਾ ਕਰੋ, ਸਾਨੂੰ ਕਰਤਾਰ ਪਾਸ ਕਹਿ ਕੇ ਸੌਂਪ ਦਿਓ, ਔਰ ਇਹ ਗੱਲ ਸਾਰਿਆਂ ਨਾਲੋਂ ਭਲੀ ਬਣ ਜਾਵੇਗੀ ਕਿ ਕਰਤਾਰ ਦੇ ਕੋਲ ਸੌਂਪਣਾ ਕਰੋ ਸਾਨੂੰ, ਸਾਡਾ ਸਭ ਕੁਛ ਦੁੱਖ ਸੁੱਖ ਜੋ ਵੀ ਹੈ ਵਾਹਿਗੁਰੂ ਅੱਗੇ ਬੇਨਤੀ ਕਰੋ।
ਪੰਤ ਨਾਨਕੀ ਜਾਣਤ ਹੋ ਗਏ ਇਹ ਮੁਝ ਭਰਾਤਾ ਜਾਣੇ।
ਸੋ ਬੇਬੇ ਨਾਨਕ ਜੀ ਕਹਿਣ ਲੱਗੇ, ਜਾਣਦੇ ਹੋਵੋਗੇ ਤੁਸੀਂ ਪਰ ਇਹ ਮੁਝ ਭਰਾਤਾ ਜਾਣੇ, ਇਹ ਮੈਨੂੰ ਭਰਾ ਸਮਝਦੀ ਹੈ ਆਪਣਾ।
ਪਰਮ ਰੂਪ ਪਰਮੇਸ਼ਵਰ ਬਾਪਾ ਤੋਂ ਪੂਰਨ ਪੁਰਖ ਪੁਰਾਣੇ।
ਕਿਉਂਕਿ ਜੋ ਪਰਮ ਰੂਪ ਹੈ ਨਾ, ਮੈਂ ਤਾਂ ਤੁਹਾਨੂੰ ਪਾਰ ਬ੍ਰਹਮ ਦਾ ਰੂਪ ਜਾਣਦੀ ਹਾਂ, ਤੁਸੀਂ ਪੂਰਨ ਪੁਰਖ ਪੁਰਾਣੇ ਭਾਵ ਅਨਾਦ ਅਤੇ ਪੂਰਨ ਪੁਰਖ ਤੁਹਾਨੂੰ ਜਾਣਦੀ, ਅਨਾਦ ਅਨ ਆਦ ਜਿਹਦਾ ਕੋਈ ਆਦ ਅੰਤ ਨਾ ਹੋਵੇ। ਮੈਂ ਤਾਂ ਇਹ ਜਾਣਦੀ ਕਿ ਇਹ ਪਰਮੇਸ਼ਵਰ ਨੇ ਹੀ ਬਾਪ ਧਾਰਿਆ, ਭਾਵ ਸਰੂਪ ਧਾਰਿਆ ਹੈ।
ਬਾਰੰਬਾਰ ਕਹਾਉ ਨਾ ਮੋਤੇ ਸੁਸਾ ਕਾਰਖਿਕ ਲੀਜੈ।
ਬਾਰ ਬਾਰ ਮੇਰੇ ਕੋਲੋਂ ਆਪ ਕਹਾਉ ਨਾ ਭੈਣ ਜੀ, ਇਹ ਪੈਸੇ ਜਿਹੜੇ ਨੇ ਨਾ ਇਹ ਤੁਸੀਂ ਮਰਦਾਨੇ ਕੋਲੋਂ ਵਾਪਸ ਲੈ ਲਓ।
ਮਰਦਾਨਾ ਨਿਜ ਬੀਸ ਮੇਰਾਸੀ ਪੁਨਾ ਆਪ ਹੈ ਤਬ ਦੀਜੈ।
ਮਰਦਾਨਾ ਕਿਹੜਾ ਆਪਣੇ ਤੋਂ ਬਾਹਰ ਹੈ, ਇਹ ਤਾਂ ਆਪਣੀ ਵੰਸ਼ ਦਾ ਹੀ ਮਰਾਸੀ ਹੈ, ਇਹ ਜਦ ਵੀ ਆਵੇਗਾ ਫੇਰ ਦੇ ਦੇਣਾ, ਥੋੜ੍ਹੇ ਥੋੜ੍ਹੇ ਕਰਕੇ ਦੇ ਦਿਆ ਕਰੋ। ਇਸ ਕਰਕੇ ਮਰਦਾਨਾ ਕੋਈ ਨਾਂ ਨਹੀਂ ਕਰਦਾ, ਪਰ ਇੰਨੇ ਪੈਸੇ ਨਹੀਂ ਅਸੀਂ ਲੈਣੇ।
ਛੁੱਛਾ ਕਵੇ ਨਾ ਭੇਜੋ ਜੰਕ ਤੂੰ ਬੇਦੀ ਕੁਲ ਆਵ ਹੈ ਤਬ ਦੀਜੈ।
ਸੋ ਕਦੇ ਵੀ ਖਾਲੀ ਨਹੀਂ ਭੇਜਣਾ ਹੈ ਇਹਨਾਂ ਨੂੰ, ਜਾਂ ਕੋ ਇਹਨਾਂ ਨੂੰ ਮਰਦਾਨਾ ਚਲੋ ਜਦੋਂ ਵੀ ਆਵੇ, ਤੂੰ ਬੇਦੀ ਕੁਲ ਦੀ ਤਨੀਆਂ ਤੋਂ ਪਾ ਪੁੱਤਰੀ ਹੈ, ਆਪਣਾ ਫਰਜ਼ ਬਣਦਾ ਜਦੋਂ ਵੀ ਆਉਂਦਾ। 1-2 ਰੁਪਈਏ ਚਾਂਦੀ ਦੇ ਹੁੰਦੇ ਸੀ ਉਦੋਂ, 5 ਰੁਪਈਏ 4 ਰੁਪਏ ਜਿੰਨਾ ਜੀ ਕਰੇ ਦੇ ਦਿੱਤੇ।
ਸ੍ਰੀ ਚਾਂਦਨੀ ਚ ਕੌਠਰ ਪਾਇਓ ਤਦਪ ਦੇਵਨ ਬਣਿਆ।
ਕਿਉਂਕਿ ਜੋ ਸ੍ਰੀ ਚੰਦ ਜੀ ਹਨ, ਇਸ ਢੰਗ ਨਾਲ ਆਪਣੀ ਤੁਸੀਂ ਕੌਠੜ ਤੋਂ ਭਾਵ ਹੁੰਦਾ ਗੋਦ ਲਏ ਹਨ, ਇਸ ਕਰਕੇ ਤਾਂ ਵੀ ਸਾਨੂੰ ਹੀ ਬਣਦਾ ਦੇਣਾ, ਤੁਹਾਨੂੰ ਦੇਣਾ ਬਣਿਆ, ਕਿਉਂਕਿ ਖਰਚਾ ਹੈ ਨਾ ਘਰ ਦਾ, ਉਹਨਾਂ ਉੱਤੇ ਵੀ ਖਰਚਾ ਆਉਂਦਾ। ਤਾਂ ਅਸੀਂ ਤੁਹਾਨੂੰ ਕਿਹਾ ਕਿ ਐਂ ਮਰਦਾਨੇ ਨੂੰ ਐਂ 20 ਰੁਪਏ ਦੇਤੇ ਨੇ, ਘਰੇ ਵੀ ਖਰਚਾ ਬਹੁਤ ਹੈ।
ਹੋਰ ਘਰ ਹਰ ਖਰ ਜਾਏ ਭਨੀਜਾ ਹੇਰੋਂ ਦੇਸ਼ ਵਿਦੇਸ਼ਾ।
ਹੁਣ ਅਸੀਂ ਆਗਿਆ ਲੈਣ ਆਏ ਹਾਂ ਤੁਹਾਡੇ ਕੋਲ ਭੈਣ ਜੀ, ਖੁਸ਼ੀ ਨਾਲ ਆਗਿਆ ਦੇ ਦਿਓ, ਮੈਂ ਫਿਰ ਕੇ ਦੇਸ਼ ਵਿਦੇਸ਼ ਵੇਖਾਂ, ਥਾਂ ਥਾਂ ਦੇ ਉੱਤੇ ਪ੍ਰਚਾਰ ਕਰਾਂ, ਸ੍ਰਿਸ਼ਟੀ ਦੇ ਉੱਤੇ ਬਹੁਤ ਦੁਨੀਆਂ ਦੁਖੀ ਹੈ।
ਮੈਂ ਚਿੰਤਾ ਚਿਤ ਵਿੱਚ ਵਿਚਰਿਆ ਧਰੋ ਧੀਰ ਧਰ ਜੈਸਾ।
ਧਰਤੀ ਜਿਹਾ ਧੀਰਜ ਧਾਰ ਲਓ ਮਨ 'ਚ, ਕਦੇ ਵੀ ਚਿੱਤ ਵਿੱਚ ਚਿੰਤਾ ਨਾ ਕਰਿਓ ਸਾਡੀ, ਮਨ ਦੇ ਅੰਦਰ ਤੁਸੀਂ ਚਿੰਤਾ ਕਰਨ ਲੱਗ ਜਾਂਦੇ ਹੋ, ਮੇਰਾ ਵੀਰ ਇਕੱਲਾ ਹੈ, ਇਹ ਗੱਲਾਂ ਮਨ ਦੇ ਅੰਦਰੋਂ ਕੱਢ ਦਿਓ। ਅਸੀਂ ਤਾਂ ਸਰਵ ਵਿਆਪਕ ਹਾਂ, ਸਾਰਾ ਕੁਝ ਸਾਡੇ ਨਾਲ ਹੈ।
ਸਿਮਰਹੁ ਜਬ ਆਵੋ ਤਤਕਾਲਾ, ਕੂਰ ਨਾ ਜਾਨਹੁ ਬੈਨਾ।
ਇਹ ਗੱਲ ਝੂਠੀ ਨਹੀਂ ਮੈਂ ਕਹਿੰਦਾ, ਸੱਚੀ ਕਹਿੰਦਾ। ਜਦੋਂ ਵੀ ਮੈਨੂੰ ਤੁਸੀਂ ਯਾਦ ਕਰੋਗੇ ਨਾ, ਮੈਂ ਉਸੇ ਵਕਤ ਤੁਹਾਡੇ ਕੋਲ ਹਾਜ਼ਰ ਹੋ ਜਾਇਆ ਕਰਾਂਗਾ। ਐਸੀ ਗੱਲ ਨਹੀਂ, ਮੈਂ ਨਹੀਂ ਕਹਿੰਦਾ ਤੁਹਾਨੂੰ ਦਿਲਾਸਾ ਦੇਣ ਲਈ ਕਹਿ ਰਿਹਾ ਕੋਈ, ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ।
ਸੁਣਤ ਸੋਦਰੀ ਸਹਿਤ ਸੁਨੇਹਾ, ਸਕਲ ਬਚਨ ਗੋਰੇ ਐਨਾ।
ਉਸ ਵਕਤ ਬੇਬੇ ਨਾਨਕੀ ਜੀ ਨੇ ਬੜੇ ਪ੍ਰੇਮ ਦੇ ਨਾਲ ਇਹ ਜਿਹੜਾ ਬਚਨ ਸੀ ਸੁਣਿਆ, ਔਰ ਬਹੁਤ ਪ੍ਰੇਮ ਨਾਲ ਸ਼ਰਵਣ ਕਰਕੇ ਸਕਲ ਬਚਨ ਗੁਣ ਐਨਾ, ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਦੇ ਸਾਰੇ ਬਚਨ ਬੜੇ ਪਿਆਰ ਨਾਲ ਸ਼ਰਵਣ ਕੀਤੇ।
ਰਹਿਤ ਇਹਾ ਜੇ ਸਦਨ ਨਾ ਆਵਹੋ, ਤਦ ਭੀ ਧਰਵਾਸੋ।
ਪਰ ਇੱਕ ਭਰਾ ਜੀ ਗੱਲ ਇਹ ਹੈ, ਸੁਣ ਕੇ ਬੇਬੇ ਨਾਨਕੀ ਜੀ ਬੋਲੇ, ਤੁਸੀਂ ਜਿਹੜੇ ਇੱਥੇ ਭਾਵੇਂ ਜੰਗਲ 'ਚ ਬੈਠੇ ਹੋ, ਘਰ ਵੀ ਨਹੀਂ ਆਉਂਦੇ, ਤਾਂ ਵੀ ਮੈਨੂੰ ਬਹੁਤ ਧਰਵਾਸ ਰਹਿੰਦਾ ਮਨ ਨੂੰ ਭਈ ਮੇਰਾ ਵੀਰ ਇੱਥੇ ਹੀ ਹੈ, ਪਰ ਹੁਣ ਤੁਸੀਂ ਏਡੀ ਦੂਰ ਚਲੇ ਜਾਓਗੇ।
ਹੋ ਅਧੀਰ ਵਿਦੇਸ ਗਏ ਤੇ ਸੁਣੋ ਨਾ ਪਿਖਿਓ ਪਾਸੋ।
ਕਿਉਂਕਿ ਮੈਂ ਤਾਂ ਬਹੁਤ ਅਧੀਰਜ ਹੋ ਜਾਵਾਂਗੀ, ਧੀਰਜ ਛੱਡ ਦਿਆਂਗੀ ਜੇ ਤੁਸੀਂ ਏਡੀ ਦੂਰ ਦੇਸ਼ਾਂ ਵਿਦੇਸ਼ਾਂ ਚਲੇ ਗਏ ਔਰ ਤੁਸੀਂ ਕੋਲ ਵੀ ਨਾ ਦਿਖੇ ਮੈਨੂੰ, ਤਾਂ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ।
ਤਜ ਕਰ ਮੋਹ ਜਾਤ ਹੋ ਹਮਰਾ, ਕਿਉਂ ਭਾਵੈ ਉਰ ਤੇਰੇ।
ਤੁਸੀਂ ਮੇਰਾ ਪਿਆਰ ਛੱਡ ਕੇ ਜਾਂਦੇ ਹੋ, ਇਹ ਤੁਹਾਨੂੰ ਕਿਵੇਂ ਚੰਗਾ ਲੱਗਦਾ ਕਿ ਮੈਂ ਆਪਣੀ ਭੈਣ ਨੂੰ ਛੱਡ ਕੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਆਵਾਂ।
ਸਭ ਮਨ ਕੀ ਤੁਮ ਜਾਣ ਬੂਝ ਕੈ, ਕਿਉਂ ਨਰ ਹੋ ਢਿੱਗ ਮੇਰੇ।
ਸਾਰੀ ਗੱਲ ਮੇਰੇ ਮਨ ਦੀ ਜਾਣ ਬੁੱਝ ਕੇ ਫਿਰ ਮੇਰੇ ਕੋਲ ਕਿਉਂ ਨਹੀਂ ਰਹਿੰਦੇ ਤੁਸੀਂ? ਕਿਉਂਕਿ ਇਹੀ ਔਖਾ ਹੁੰਦਾ, ਬੇਬੇ ਨੂੰ ਸ਼ਰਧਾ ਹੈ, ਭਗਤ ਹੈ, ਪ੍ਰੇਮੀ ਹੈ, ਸ਼ਰਧਾ ਧਾਰ ਕੇ ਪਹਿਲਾ ਗੁਰਸਿੱਖ ਹੈ ਮਹਾਰਾਜ ਦਾ, ਇੱਥੋਂ ਹੀ ਨਿਕਲਣਾ ਔਖਾ ਹੋਇਆ ਪਿਆ, ਮਹਾਰਾਜ ਨੂੰ ਜਾਣਾ ਔਖਾ ਹੋਇਆ ਪਿਆ, ਕਿਉਂਕਿ ਭਗਤਾਂ ਦੀਆਂ ਪ੍ਰੇਮ ਡੋਰੀਆਂ ਖਿੱਚ ਪਾਉਂਦੀਆਂ ਨੇ। ਜੇ ਕਿਤੇ ਸੋ ਬਾਬਾ ਕਲਿਆਣ ਚੰਦ ਨੂੰ ਇੰਨੀ ਸ਼ਰਧਾ ਹੁੰਦੀ ਔਰ ਮਾਤਾ ਤ੍ਰਿਪਤਾ ਨੂੰ ਵੀ ਸ਼ਰਧਾ ਪੈਦਾ ਹੋ ਜਾਂਦੀ, ਫਿਰ ਤਾਂ ਘਰੋਂ ਨਿਕਲਣਾ ਹੀ ਬਹੁਤ ਔਖਾ ਸੀ। ਇਸੇ ਕਰਕੇ ਸਾਰਾ ਮਾਇਆ ਜਾਲ ਪਾਇਆ ਸੀ ਕਿ ਉਹਨਾਂ ਦਾ ਪਿਆਰ ਨਾ ਰਹੇ, ਉਹ ਕਹਿਣ ਤੋਂ ਉੱਥੇ ਹੀ ਜਾ ਸੁਲਤਾਨਪੁਰ। ਪਰ ਬੇਬੇ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁੱਖ ਨਹੀਂ ਮੋੜ ਸਕਦੇ।
ਜਈਏ ਮੋਹੋਂ ਤਜਨ ਸੁਣ ਭਗਨੀ, ਰਾਜ ਸੁਨੇਹਾ ਜੇ ਬੰਦੇ।
ਸੋ ਇਸ ਕਰਕੇ ਇਹ ਨਹੀਂ ਗੱਲ ਹੈ ਕਿ ਮੈਂ ਜਾਵਾਂਗਾ ਤੁਹਾਡੇ ਕੋਲੋਂ ਅਤੇ ਤੁਸੀਂ ਆਖੋਗੇ ਮੇਰੇ ਕੋਲੋਂ ਚਲਿਆ ਗਿਆ ਹੈ, ਪਰ ਇਹ ਗੱਲ ਹੈ ਕਿ ਅਸੀਂ ਤਾਂ ਤੁਹਾਡੇ ਪਿਆਰ ਦੀ ਰੱਸੀ ਵਿੱਚ ਬੰਨੇ ਹਾਂ, ਤੁਸੀਂ ਰੱਬ ਦੇ ਪਿਆਰੇ ਹੋ। ਕਿਉਂਕਿ ਰਾਜ ਸੁਨੇਹ ਤੋਂ ਭਾਵ ਹੁੰਦਾ ਪ੍ਰੇਮ ਡੋਰੀ, ਮੋਹ ਰੂਪੀ ਰੱਸੀ ਨਾਲ ਬੰਨੇ ਹੋਏ ਹਾਂ, ਇਸ ਕਰਕੇ ਮੋਹ ਛੱਡ ਕੇ ਹੀ ਸਾਨੂੰ ਜਾਣਾ ਪੈਂਦਾ ਹੈ ਘਰ ਤੋਂ।
ਨਹਿ ਨਿਕੇਤ ਤੇ ਨਿਕਸਨ ਪਾਵ ਹੈ, ਅਸਰ ਜਾਮ ਫਸ ਧੰਦੇ।
ਕਿਉਂਕਿ ਘਰੋਂ ਨਿਕਲਣਾ ਨਹੀਂ ਪਾਉਂਦਾ ਇਨਸਾਨ ਕਦੇ ਵੀ, ਅੱਠੇ ਪੈਰ ਇਹਨੂੰ ਇੰਨੇ ਧੰਦੇ ਹੁੰਦੇ ਨੇ, ਧੰਦਿਆਂ ਵਿੱਚ ਫਸ ਜਾਂਦਾ। ਤਾਂਹੀਓ ਸਾਰਾ ਕੌਤਕ ਵਰਤਾਇਆ, ਮਾਤਾ ਸੁਲੱਖਣੀ ਆਪੇ ਹੀ ਚਲੇ ਗਏ ਉੱਧਰ ਨੂੰ, ਸ਼੍ਰੀ ਚੰਦ ਜੀ ਤੁਹਾਡਾ ਜੀ ਨਹੀਂ ਲੱਗਣਾ ਸੀ, ਸ਼੍ਰੀ ਚੰਦ ਜੀ ਤੁਹਾਨੂੰ ਦੇ ਦਿੱਤੇ, ਭਾਈ ਮਰਦਾਨਾ ਮੇਰੇ ਕੋਲ ਆ ਗਿਆ, ਅਸੀਂ ਚੰਮ ਜਾਵਾਂਗੇ ਹੁਣ। ਇਸ ਕਰਕੇ ਜੇ ਘਰ ਦੇ ਧੰਦਿਆਂ ਵਿੱਚ ਰਹੀਏ ਫਸੇ, ਤਾਂ ਫਿਰ ਅਸੀਂ ਦੁਨੀਆਂ ਦਾ ਧਿਆਨ ਕਿਵੇਂ ਕਰਦੇ?
ਧਰ ਉਰ ਧੀਰ ਵਿਚਾਰ ਬਵੇਕੂ, ਸਿਮਰਨ ਤੇ ਮੈਂ ਆਵਾਂ।
ਪਰ ਇੱਕ ਗੱਲ ਹੈ, ਗਿਆਨ ਦੇ ਨਾਲ ਇਹ ਗੱਲ ਦੀ ਵਿਚਾਰ ਕਰੋ ਕਿ ਮਨ ਦੇ ਅੰਦਰ ਇਸ ਗੱਲ ਦੀ ਧੀਰਜ ਧਰੋ ਕਿ ਸਿਮਰਨ ਤੇ ਮੈਂ ਆਵਾਂ। ਮੈਂ ਨਾ ਜੇ ਤੁਸੀਂ ਕਦੇ ਵੀ ਯਾਦ ਕਰਕੇ ਦੇਖ ਲਿਓ, ਭਾਵੇਂ ਮੈਨੂੰ ਜਦੋਂ ਵੀ ਯਾਦ ਕਰੋਗੇ ਮੈਂ ਕੋਲ ਹੀ ਹੋਵਾਂਗਾ, ਮੈਂ ਕਦੇ ਨਹੀਂ ਜਾਂਦਾ ਦੂਰ। ਜੇ ਧੰਨ ਗੁਰੂ ਨਾਨਕ ਵੀਰ ਨੂੰ ਕਹਿ ਦਿਓਗੇ ਆ ਜਾ ਵੀਰ, ਮੈਂ ਬਹੁਤ ਮਿਲਣਾ ਚਾਹੁੰਦੀ ਹਾਂ, ਮੇਰਾ ਮਨ ਤੜਫਦਾ। ਜਦੋਂ ਐਨ ਇੱਕ ਡੋਰੀ ਪਾਓਗੇ ਪਿਆਰ ਦੀ, ਸਾਹਮਣੇ ਖੜਾ ਹੋਵਾਂਗਾ ਤੁਹਾਡੇ, ਇਹ ਮੇਰਾ ਬਚਨ ਰਿਹਾ।
ਦੇਸ ਵਿਦੇਸ਼ ਦੇਖਣੇ ਇੱਛਾ, ਲੈ ਨਿਰਦੇਸ਼ ਤੁਮ ਜਾਵੋ।
ਨਾਲੇ ਫਿਰ ਦੇਖੋ ਮੈਂ ਚੋਰੀ ਤਾਂ ਨਹੀਂ ਜਾਂਦਾ, ਆਗਿਆ ਲੈਣ ਆਇਆ, ਅਤੇ ਤੁਸੀਂ ਹੁਣ ਮਾਤਾ ਪਿਤਾ ਤਾਂ ਉੱਥੇ ਨੇ, ਤੁਹਾਨੂੰ ਵੱਡੇ ਜਾਣ ਕੇ ਤੁਹਾਡੀ ਆਗਿਆ ਲੈ ਕਰਕੇ ਹੀ ਤਾਂ ਮੈਂ ਜਾ ਰਿਹਾ ਹਾਂ ਦੇਸ਼ਾਂ ਵਿਦੇਸ਼ਾਂ ਦੇ ਦੇਖਣ ਵਾਸਤੇ।
ਬਹੁਵਿਧ ਵਧਤ ਬਚਨ ਦੇ ਧੀਰਾ ਗਏ ਦਏ ਕਾਰਖਿਕ ਸੋ।
ਬਹੁਤ ਸਾਰੇ ਧੀਰਜ ਦੇ ਬਚਨ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ 20 ਰੁਪਈਏ ਜਿਹੜੇ ਸਨ ਵਾਪਸ ਕਰ ਦਿੱਤੇ।
ਲੈ ਕਰ ਵਿਦਾ ਚਲੇ ਦੁੱਖ ਭੰਜਨ ਮਰਦਾਨਾ ਸੰਗ ਦਏ ਕਾਰਖਿਕ ਸੋ।
ਲੈ ਕਰਕੇ ਉਸ ਵਕਤ ਲੈ ਕਰ ਵਿਦਾ ਚਲੇ ਦੁੱਖ ਭੰਜਨ, ਦੁੱਖ ਦੇ ਭੰਜਨ ਹਾਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਦਾਇਗੀ ਲੈ ਕੇ ਮਰਦਾਨਾ ਸੰਗ ਦੋਨੋਂ ਜਾਣੇ ਭਾਈ ਮਰਦਾਨਾ ਨੂੰ ਨਾਲ ਲੈ ਕੇ, ਕਿਉਂਕਿ ਹਰੇ ਭਾਈ ਬਾਲਾ ਜੀ ਆਗਿਆ ਲੈ ਕੇ ਤਲਵੰਡੀ ਗਏ ਨੇ ਪਰਿਵਾਰ ਨੂੰ ਮਿਲਣ।
ਬਿਰਹਿ ਪੀਰ ਤੇ ਰੋਦਤ ਭਗਨੀ ਰਾਖਣ ਬਸ ਮਹਿ ਚਲੇ।
ਪਰ ਵਿਛੋੜੇ ਦੀ ਪੀੜ ਨਾਲ ਅੱਖਾਂ 'ਚ ਉੱਥੋਂ ਆਉਂਦੇ ਨੇ ਬੇਬੇ ਨਾਨਕੀ ਜੀ ਦੇ, ਸੋ ਵਿਛੋੜੇ ਦੀ ਪੀੜ ਹੈ, ਚਾਹੁੰਦੇ ਨੇ ਕਿ ਭਰਾ ਨਾ ਜਾਵੇ, ਇੱਕੋ ਇੱਕ ਭਰਾ ਹੈ ਮੇਰਾ, ਪਰ ਫੇਰ ਵੀ ਜਾਣਾ ਹੈ ਉਹਨਾਂ ਨੇ।
ਕਹਿਤ ਸੰਤੋਖ ਸਿੰਘ ਪਾ ਪੂਰਨ ਧਿਆਏ ਦੁੱਖ ਦਲ ਮਲਏ।
ਕਵੀ ਜੀ ਕਹਿਣ ਲੱਗੇ ਇਹ ਧਿਆ ਪੂਰਾ ਹੋ ਗਿਆ, ਪਰ ਇਹ ਹੈ ਕਿ ਜਿਹਨੇ ਕਥਾ ਸੁਣੀ ਆ ਸਭੇ ਜਿੰਨੇ ਵੀ ਦੁੱਖ ਨੇ ਉਹ ਸਾਰੇ ਦੁੱਖ ਨਾਸ਼ ਕਰਤਾ ਹੈ ਧਿਆ, ਕਿਉਂ ਗੁਰਾਂ ਦੀ ਕਥਾ ਜਦੋਂ ਦੇਖੋ ਲਾਭ ਹੀ ਲਾਭ ਦਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਾਣੀ ਦੇ ਅੰਦਰ ਦਸਵੇਂ ਪਾਤਸ਼ਾਹ ਲਿਖਿਆ ਦਸਮ ਗ੍ਰੰਥ ਵਿੱਚ, ਜੋ ਇਹ ਕਥਾ ਸੁਣੈ ਅਰ ਗਾਵੈ ਦੁੱਖ ਪਾਪ ਤੇ ਨਿਤ ਨਾ ਆਵੈ। ਇਸ ਕਰਕੇ ਜਿਹੜਾ ਪਰਮਾਤਮਾ ਦੀ ਕਥਾ ਸੁਣਦਾ ਦੁੱਖ ਅਤੇ ਪਾਪ ਉਹਦੇ ਨੇੜੇ ਨਹੀਂ ਆਉਂਦੇ।
ਦੋਹਰਾ ਸਾਗਰ ਸ੍ਰੀ ਨਾਨਕ ਚਰਿਤ ਬਾਲਾ ਮੰਦਰ ਰੂਪ।
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਉਹਨਾਂ ਦੇ ਚਰਿੱਤਰ ਨੇ ਉਹ ਸਮੁੰਦਰ ਵੱਤ ਨੇ ਡੂੰਘੇ, ਉਸ ਵਿੱਚ ਭਾਈ ਬਾਲਾ ਮੰਦਰਾ ਚਲ ਪਰਬਤ ਵਾਂਗੂ ਹੈ।
ਪ੍ਰੇਮ ਸੇਸ਼ ਨੇਤੀ ਭੈ ਕੀਨਾ ਮਥਨ ਅਨੂਪ।
ਕਹਿੰਦੇ ਮੰਦਰਾਚਲ ਪਰਬਤ ਜਿਵੇਂ ਦੇਵਤਿਆਂ ਨੇ ਸਮੁੰਦਰ ਵਿੱਚ ਰੱਖ ਕੇ ਫਿਰ ਸਮੁੰਦਰ ਨੂੰ ਰਿੜਕਿਆ ਸੀ, ਉਹਦੇ ਵਿੱਚੋਂ 14 ਰਤਨ ਕੱਢੇ ਸੀ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਚਰਿੱਤਰ ਸਮੁੰਦਰ ਵਾਂਗੂ ਡੂੰਘੇ ਨੇ ਉਹਨਾਂ ਨੂੰ ਭਾਈ ਬਾਲਾ ਜੀ ਰਿੜਕ ਰਿੜਕ ਕੇ ਯਾਦ ਕਰ ਕਰਕੇ ਮੰਦਰਾਚਲ ਪਰਬਤ ਵਾਂਗੂ ਸਾਰੇ ਮਾਨੋ ਮਧਾਣੀ ਵਿੱਚ ਘੁਮਾ ਰਹੇ ਨੇ, ਮੇਰਾ ਪ੍ਰੇਮ ਉਸ ਵਿੱਚ ਸ਼ੇਸ਼ ਨਾਗ ਸਮਾਨ ਨੇਤਰਾ ਹੋ ਰਿਹਾ। ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਸੁੰਦਰ ਰਿੜਕਣਾ ਕੀਤਾ ਮੈਂ, ਜਿਹਦੇ ਵਿੱਚੋਂ ਇਹ ਸੋਹਣੀ ਕਵਿਤਾ ਪ੍ਰਗਟ ਹੋਈ ਹੈ।
ਜੋ ਪਈ ਕੀਰਤ ਨਿਰਮਲ ਸੁਖਦ ਸੁਦਾਸੀ।
ਜਿਹੜੀ ਗੁਰਾਂ ਦੀ ਕੀਰਤੀ ਹੈ ਚੌਪਈ ਉਚਾਰਨ ਕਰਦੇ ਨੇ ਇਹ ਉੱਜਲ ਸੁਖਦ ਸੁਖ ਦੇ ਦੇਣ ਵਾਲੀ ਸੁਦਾਸੀ ਅੰਮ੍ਰਿਤ ਵਰਗੀ ਹੈ ਮਿੱਠੀ।
ਗੁਰਸਿੱਖਨ ਹੈ ਤਾਂ ਸੁਧ ਨਿਕਾਸੀ।
ਜਿਹੜੇ ਗੁਰਸਿੱਖਾਂ ਰੂਪੀ ਦੇਵਤੇ ਨੇ, ਦੇਵਤੇ ਰੂਪ ਗੁਰਸਿੱਖ ਨੇ, ਇਹਨਾਂ ਵਾਸਤੇ ਕਹਿੰਦੇ ਇਹ ਅੰਮ੍ਰਿਤ ਵਰਗੀ ਕਥਾ ਪ੍ਰਗਟ ਕੀਤੀ ਹੈ ਸੀ ਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤ ਜੀਵਨ।
ਨਿਚਰ ਸਾਗਤ ਸਮ ਮਤ ਵਾਰੇ।
ਨਿਸਚਰ ਰਾਤ ਨੂੰ ਜਿਹੜੇ ਵਿਚਰਨ ਵਾਲੇ ਜੀਵ ਹੁੰਦੇ ਨੇ ਉਹ ਕਿਸ ਇਹਦੇ 'ਚ ਕਿਹੜੇ ਨੇ? ਸਾਕਤ ਲੋਕ ਜਿਹੜੇ ਨਿਸ਼ਰਦਕ ਲੋਕ ਨੇ, ਦੈਂਤਾਂ ਦੇ ਤੁਲ ਜੋ ਸਾਕਤ ਲੋਕ ਨੇ ਉਹ ਮਦਮਸਤ ਬਦਫੈਲੀਆਂ ਕਰਨ ਵਾਲੇ।
ਦੇ ਨਾ ਪੀਏ ਨਾ ਵਿਘਨ ਪਸਾਰੇ।
ਕਹਿੰਦੇ ਇਸ ਕਥਾ ਰੂਪ ਅੰਮ੍ਰਿਤ ਨੂੰ ਉਹ ਨਾ ਤਾਂ ਪੀਣ ਦਿੰਦੇ ਨੇ ਨਾ ਸਾਨੂੰ ਦਿੰਦੇ ਨੇ ਅੰਮ੍ਰਿਤ ਪੀਣ, ਕਿਉਂ? ਵਿਘਨ ਪਸਾਰੇ, ਉਹ ਵਿਘਨ ਖੜੇ ਕਰਦੇ ਨੇ ਵੀ ਇਹ ਕਥਾ ਬੰਦ ਕਰ ਦਿਓ, ਇਹ ਕਥਾ ਐਵੇਂ ਹੀ ਹੈ, ਇਹ ਕਥਾ ਦੇ ਵਿੱਚ ਕੁਛ ਨਹੀਂ ਹੈ। ਸੋ ਐਵੇਂ ਹੀ ਰੌਲਾ ਪਾਈ ਜਾਂਦੇ ਨੇ ਥਾਂ ਥਾਂ ਤੋਂ ਵੀ ਇਹ ਕਥਾ 'ਚ ਕੀ ਆ ਜੀ, ਕਥਾ 'ਚ ਕੀ ਆ ਜੀ। ਇਸ ਤਰ੍ਹਾਂ ਕਰਕੇ ਉਹ ਜਿਹੜੇ ਦੈਂਤ ਨੇ ਉਹ ਮਾਨੋ ਦੈਂਤ ਅਤੇ ਦੇਵਤਿਆਂ ਦਾ ਜੰਗ ਹੈ, ਮਾਨੋ ਸਮੁੰਦਰ ਨੂੰ ਰਿੜਕ ਕੇ ਅਸੀਂ ਗੁਰੂ ਨਾਨਕ ਦੀ ਅੰਮ੍ਰਿਤ ਰੂਪੀ ਕੀਰਤੀ ਨੂੰ ਪਿਆ ਰਹੇ ਹਾਂ। ਉਹ ਜਿਹੜੇ ਦੈਂਤ ਨੇ ਉਹ ਵਿੱਚ ਰੁਕਾਵਟ ਖੜੀ ਕਰ ਰਹੇ ਹਨ।
ਰੂਪ ਮੋਹਨੀ ਅੰਗਦ ਹੋਏ।
ਹੁਣ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਮੋਹਣਾ ਰੂਪ ਧਾਰਨ ਕੀਤਾ ਉਹਦੇ ਵਿੱਚ, ਸੋ ਜਦੋਂ 14 ਰਤਨ ਕੱਢ ਲਏ ਉਸ ਵਕਤ ਦੇਵਤਿਆਂ ਅਤੇ ਦੈਂਤਾਂ ਦਾ ਰੌਲਾ ਪੈ ਗਿਆ। ਦੇਵਤੇ ਕਹਿਣ ਲੱਗੇ ਅੰਮ੍ਰਿਤ ਅਸੀਂ ਪੀਣਾ, ਦੈਂਤ ਕਹਿੰਦੇ ਅਸੀਂ ਪੀ ਕੇ ਅਮਰ ਹੋ ਜਾਣਾ। ਉਸ ਤਰ੍ਹਾਂ ਫਿਰ ਐਸਾ ਮੋਹਣੀ ਰੂਪ ਧਾਰਨ ਕੀਤਾ ਵਿਸ਼ਨੂੰ ਜੀ ਨੇ, ਜੋ ਉਹਦੇ ਮੁੱਖ ਵੱਲ ਹੀ ਦੇਖਦੇ ਰਹਿ ਗਏ। ਸਾਰੇ ਦੇਵਤਿਆਂ ਨੂੰ ਅੰਮ੍ਰਿਤ ਦੀ ਦਾਤ ਮਿਲੀ ਅਤੇ ਦੈਂਤਾਂ ਨੂੰ ਸ਼ਰਾਬ ਪਿਆ ਦਿੱਤੀ। ਇਸ ਕਰਕੇ ਉਹ ਅਲੰਕਾਰ ਇੱਥੇ ਲਾਇਆ। ਕਵੀ ਜੀ ਨੇ ਗੁਰੂ ਅੰਗਦ ਮਹਾਰਾਜ ਨੂੰ ਇੱਥੇ ਮੋਹਨ ਅਵਤਾਰ ਦਾ ਦ੍ਰਿਸ਼ਟਾਂਤ ਦਿੱਤਾ। ਕਾਇਦਾ ਇਹ ਹੈ ਕਿ ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲਈਦਾ, ਸਾਰੇ ਅੰਗ ਨਹੀਂ ਲਏ ਜਾਂਦੇ। ਸੋ ਇੱਥੇ ਮੁਰਾਦ ਕੇਵਲ ਇਹ ਆ ਕਿ ਗੁਰੂ ਅੰਗਦ ਦੇਵ ਜੀ ਦੀ ਮੋਹਿਤ ਕਰ ਲੈਣ ਵਾਲੀ ਆਤਮ ਸੁੰਦਰਤਾ ਤੋਂ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸਾਖੀ ਜਾਣੂ ਪੁਰਖਾਂ ਦੇ ਹਿਰਦੇ ਰੂਪੀ ਸਮੁੰਦਰ ਤੋਂ ਰਿੜਕ ਕੇ ਪੁੱਛ ਪੁੱਛ ਕੇ ਕੱਢ ਲਈ। ਗੁਰੂ ਅੰਗਦ ਦੇਵ ਮਹਾਰਾਜ ਨੇ ਭਾਈ ਬਾਲੇ ਦੇ ਹਿਰਦੇ ਵਿੱਚੋਂ ਸਾਰੀ ਕਥਾ ਹੌਲੀ ਹੌਲੀ ਪੁੱਛ ਪੁੱਛ ਕੇ ਕਿਵੇਂ ਅਵਤਾਰ ਹੋਇਆ, ਪਹਿਲਾਂ ਛੋਟੇ ਹੁੰਦੇ ਕੀ ਕੌਤਕ ਕਰਦੇ ਸੀ, ਕਿਉਂਕਿ ਭਾਈ ਬਾਲਾ ਜੀ ਥੋੜ੍ਹੀ ਉਮਰ ਵਿੱਚ ਵੱਡੇ ਸੀ 4-5 ਸਾਲ, ਉਹ ਇਸ ਕਰਕੇ ਸਭ ਕੁਝ ਦੇਖਿਆ ਹੋਇਆ ਸੀ ਉਹਨਾਂ ਦਾ, ਕਿੱਥੇ ਕਿੱਥੇ ਗਏ, ਕੀ ਕੌਤਕ ਹੋਏ। ਕਿਉਂ ਇਹ ਅੰਮ੍ਰਿਤ ਨੂੰ ਰਿੜਕ ਕੇ ਕੱਢਿਆ ਗੁਰੂ ਅੰਗਦ ਦੇਵ ਮਹਾਰਾਜ ਨੇ। ਪਰ ਜਿਹੜੇ ਲੋਕ ਬੇਮੁੱਖ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਪਤਾ ਨਹੀਂ ਕਿਉਂ ਨਫ਼ਰਤ ਕਰਦੇ ਨੇ। ਰੱਬ ਜਾਣੇ ਵੀ ਉਹਨਾਂ ਨੂੰ ਕਿਸੇ ਨੇ ਸਹੀ ਨਹੀਂ ਸੁਣਾਇਆ ਜਾਂ ਸਹੀ ਨਹੀਂ ਦੱਸਿਆ, ਜਾਂ ਉਹ ਵੈਸੇ ਹੀ ਰੌਲਾ ਪਾ ਕੇ ਖੁਸ਼ ਰਹਿੰਦੇ ਨੇ, ਦੈਂਤਾਂ ਵਾਂਗੂ ਸੰਗਤ ਵਿੱਚ ਖੱਲਰ ਪਾਉਣ ਦਾ ਯਤਨ ਕਰਦੇ ਹਨ।
ਸੁਰਾਵ ਮੁਖਤਾ ਅਸੁਰ ਬਗੋਏ,
ਕਿਉਂਕਿ ਇਹਦੇ ਵਿੱਚ ਜਿਹੜੀ ਚੀਜ਼ ਮੁੱਖ ਆ ਜਾਂਦੀ ਹੈ ਉਹ ਹੈ ਕਿ ਬੇਮੁਖਤਾਈ ਰੂਪੀ ਸ਼ਰਾਬ ਪੀਂਦੇ ਨੇ, ਬੇਮੁਖਤਾਈ ਦੀ ਸ਼ਰਾਬ। ਉਹ ਜਿਹੜੇ ਅਸੁਰ ਦੈਂਤ ਨੇ ਨਾ, ਉਹ ਬਗੋਏ ਤੋਂ ਭਾਵ ਵਿਚਲ ਗਏ ਨੇ, ਉਹਨਾਂ ਦੇ ਅੰਦਰ ਬੇਮੁਖਤਾ ਇੰਨੀ ਛਾ ਗਈ ਹੈ ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਅਵਾ ਤਵਾ ਬੋਲਦਾ, ਉੱਚੀ ਉੱਚੀ ਰੌਲਾ ਪਾਉਂਦਾ, ਡਿੱਗਦਾ ਫਿਰਦਾ। ਸੋ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਕਹਿੰਦੇ ਉਹਨਾਂ ਨੇ ਬੇਮੁਖਤਾ ਦੀ ਇਹੋ ਜਿਹੀ ਸ਼ਰਾਬ ਪੀਤੀ ਹੋਈ ਹੈ, ਉਹ ਸਾਰੇ ਜਣੇ ਵਿਚਲੇ ਫਿਰਦੇ ਨੇ ਵੀ ਅਸੀਂ ਇਹ ਚੀਜ਼ ਨੂੰ ਸਿਰੇ ਨਹੀਂ ਲੱਗਣ ਦੇਣਾ। ਇਸ ਕਰਕੇ ਕਹਿੰਦੇ ਨੇ ਕਿ ਇਹ ਜੇ ਕਥਾ ਸੁਣ ਲਈ ਫਿਰ ਲੋਕਾਂ ਨੂੰ ਗਿਆਨ ਨਾ ਹੋ ਜਾਏ, ਕਿਤੇ ਸਹੀ ਸਾਖੀਆਂ ਦਾ ਪਤਾ ਲੱਗ ਜਾਏ, ਵੀ ਅਸੀਂ ਤਾਂ ਆਪਣੀ ਮਤ ਵਰਤ ਕੇ ਲੋਕਾਂ ਨੂੰ ਆਪਣੇ ਢੰਗ ਨਾਲ ਚਲਾਉਣਾ ਸੀ।
ਸੁਰ ਸਿੱਖਣ ਕੋ ਪਾਨ ਕਰਾਈ,
ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਵਤੇ ਰੂਪੀ ਸਿੱਖਾਂ ਨੂੰ ਇਹ ਛਕਾ ਦਿੱਤਾ ਅੰਮ੍ਰਿਤ ਰੂਪ ਕਥਾ, ਭਈ ਦੇਵਤਿਓ ਤੁਸੀਂ ਛਕ ਲਓ, ਦੈਂਤਾਂ ਨੂੰ ਇਸੇ ਤਰ੍ਹਾਂ ਤੜਫਦੇ ਰਹਿਣ ਦਿਓ।
ਸੁਖ ਅਪਵਰਗ ਅਧੀਨ ਸਮੁਦਾਈ,
ਮਹਾਰਾਜ ਸੱਚੇ ਪਾਤਸ਼ਾਹ ਨੇ ਮੁਕਤੀ ਦਾ ਸੁੱਖ ਸਾਰਿਆਂ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਬਖਸ਼ਿਸ਼ ਕਰ ਦਿੱਤਾ।
ਭਇਓ ਰਾਹੋ ਹਿੰਦਾ ਲੈ ਜਾਇਆ,
ਇਸ ਕਰਕੇ ਇੱਕ ਹਿੰਦਾਲ ਨਾਮੇ ਸਿੱਖ ਦਾ ਜਾਇਆ ਭਾਵ ਉਹਦੀ ਸੰਤਾਨ ਵਿੱਚੋਂ ਇੱਕ ਹੋਇਆ ਹੈ ਜਿਹਾ ਜੋ ਪਹਿਲਾਂ ਹੋਇਆ ਪੁਰਾਣੇ ਸਮੇਂ ਵਿੱਚ।
ਇਹਨ ਪੁਸਤਕ ਵਿਪਰੀਤ ਬਣਾਇਆ,
ਸੋ ਜਿਹਨੇ ਉਲਟੀ ਪੁਸਤਕ ਬਣਾ ਦਿੱਤੀ ਸੀ ਉਹ ਵੀ ਇੱਕ ਵਿੱਚ ਐਸਾ ਬੰਦਾ, ਸ਼ੁਰੂ ਤੋਂ ਲੈ ਕੇ ਇਹੋ ਜਿਹੇ ਬੰਦੇ ਰੁਕਾਵਟਾਂ ਖੜੀਆਂ ਕਰਨ ਵਾਲੇ ਪੈਦਾ ਹੋ ਜਾਂਦੇ ਨੇ, ਜਿਵੇਂ ਪਿਰਥੀ ਦੇ ਪੁੱਤਰ ਮਿਹਰਬਾਨ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹਲੇ ਰਚਨਾ ਸ਼ੁਰੂ ਕੀਤਾ ਲਿਖਣਾ, ਉਹਨੇ ਕੱਟ ਕੱਟ ਕੇ ਨਾਨਕ ਨਾਮ ਉੱਥੇ ਮਿਹਰਬਾਨ ਲਿਖਣਾ ਸ਼ੁਰੂ ਕਰ ਲਿਆ ਸੀ। ਇਸ ਕਰਕੇ ਵੀ ਮੇਰੀ ਬਾਣੀ ਹੈ, ਤਾਂਹੀਓ ਗੁਰੂ ਸਾਹਿਬ ਨੇ ਬਹੁਤ ਛੇਤੀ ਜਿਲਦ ਬੰਨ੍ਹ ਦਿੱਤੀ ਤਾਂ ਕਿ 1430 ਅੰਗ ਸੰਪੂਰਨ ਕਰ ਦਿੱਤੇ, ਭਈ ਹੋਰ ਇਹਦੇ ਵਿੱਚ ਕੋਈ ਆ ਕਰਕੇ ਆਪਣੇ ਵੱਲੋਂ ਕੋਈ ਐਵੇਂ ਗਲਤ ਚੀਜ਼ ਨਾ ਪਾ ਦੇ। ਭਾਈ ਬੰਨੋ ਨੇ ਆਪਣੀਆਂ ਹੀ ਚੀਜ਼ਾਂ ਪਾਤੀਆਂ ਸੀ ਬਹੁਤ ਸਾਰੀਆਂ, ਇਸ ਕਰਕੇ ਇੱਕ ਹਿੰਦਾਲ ਨਾਮੇ ਸਿੱਖ ਹੋਇਆ, ਇਹਨੇ ਆ ਕੇ ਵੀ ਬਹੁਤ ਵਿਪਰੀਤੀਆਂ ਕੀਤੀਆਂ।
ਜਸ ਰਾਂਕਾ ਸੱਸ ਗ੍ਰਸ਼ਨ ਹੈ ਕੀਨਾ,
ਜੋ ਜਿਸ ਪ੍ਰਕਾਰ ਗੁਰੂ ਦੇ ਜਸ ਰੂਪ ਪੂਰਨਮਾਸੀ ਦੇ ਚੰਦ ਨੂੰ ਇਹਨਾਂ ਲੋਕਾਂ ਨੇ ਗ੍ਰਹਿਣ ਲਾ ਦਿੱਤਾ, ਸਾਖੀਆਂ ਪਲਟਾ ਦਿੱਤੀਆਂ, ਬਹੁਤ ਸਾਰੀਆਂ ਗੱਲਾਂ ਹੋਰ ਆਪਣੇ ਵੱਡਿਆਂ ਦੀਆਂ ਵਿੱਚ ਪਾ ਦਿੱਤੀਆਂ। ਇਹ ਪੁਰਾਣੇ ਐਸੇ ਲੋਕ ਕਿ ਸਾਡੀ ਉਸਥਿਤੀ ਦੁਨੀਆਂ ਦੇ ਅੰਦਰ ਹੋਵੇ, ਔਰ ਸਾਖੀਆਂ ਨੂੰ ਹੁਣ ਵੀ ਬੜਾ ਉਲਟਾ ਪਲਟਾ ਚੱਲਦਾ, ਬਦਲਾਅ ਕਿਸ ਤਰ੍ਹਾਂ ਹੁੰਦੇ ਨੇ ਸਾਖੀਆਂ ਨੂੰ।